ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸੰਭਾਲੇ ਜੀਵ ਜੰਤ ਜਿਨਹ ਪ੍ਰਤਪਾਲੇ ਸਦਾ ਧਨ ਅੰਤਰ ਨਾਮ ਸੰਭਾਲੇ ਜੀਵ ਜੰਤ ਜਿਨਹ ਪ੍ਰਤਪਾਲੇ ਮੁਕਤ ਪਦਾਰਥ ਤਿਨ ਕੋ ਪਾਏ ਹਰ ਕੈ ਨਾਮ ਰਤੇ ਲਿਵਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪ੍ਰਗਾਸ ਹਰ ਨਾਮ ਧਿਆਵੈ ਰਹਾਉ ਇਹੋ ਹਰ ਰੰਗ ਗੂੜਾ ਧਨ ਪੇਰ ਸ਼ਾਂਤ ਸੀਗਾਰ ਰਾਵੇ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨ ਪਾਏ ਮੁੱਲੋਂ ਭੁੱਲਾ ਜਨਮ ਗਵਾਏ ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਦੇਸ਼ ਵਿਦੇਸ਼ ਅੰਦਰ ਤਥਾ ਆਪਣੇ ਘਰਾਂ ਵਿੱਚ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਗੋਦ ਵਿੱਚ ਜੁੜ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਹੁਕਮਨਾਮੇ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਧਰ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਔਰ ਅੱਜ ਦੇ ਹੁਕਮਨਾਮੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਸਦੀਵ ਕਾਲ ਸਾਥ ਦੇਣ ਵਾਲੇ ਧੰਨ ਦਾ ਜ਼ਿਕਰ ਕੀਤਾ ਹੈ। ਇਹ ਧੰਨ ਅਖੁੱਟ ਹੈ, ਕਦੇ ਮੁੱਕਦਾ ਨਹੀਂ। ਪਰ ਇਸ ਧੰਨ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਜਿਨ੍ਹਾਂ ਨੇ ਗੁਰੂ ਚਰਨਾਂ ਦੀ ਸੇਵਾ ਕੀਤੀ ਹੈ। ਸੇਵਾ ਦੁਆਰਾ ਹੀ ਨਾਮ ਧੰਨ ਦੀ ਪ੍ਰਾਪਤੀ ਹੁੰਦੀ ਹੈ ਤੇ ਹਜ਼ੂਰ ਨੇ ਗੁਰਬਾਣੀ ਵਿੱਚ ਫਰਮਾਇਆ ਹੈ, ਜਿਨ੍ਹਾਂ ਦੇ ਪੱਲੇ ਜਿਨ੍ਹਾਂ ਦੇ ਕੋਲ ਨਾਮ ਰੂਪੀ ਧੰਨ ਹੈ ਉਹ ਅਸਲ ਦੇ ਵਿੱਚ ਪੂਰੇ ਸ਼ਾਹੂਕਾਰ ਹਨ। ਜਿਨ੍ਹਾਂ ਨੇ ਦੁਨਿਆਵੀ ਧੰਨ ਕੱਚਾ ਧੰਨ ਜਿਹੜਾ ਹੈ ਬਹੁਤ ਇਕੱਠਾ ਕਰ ਲਿਆ, ਸਭ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਗੁਰਬਾਣੀ ਵਿੱਚ ਫਕੀਰ ਕਿਹਾ ਹੈ। ਫਕੀਰ ਜਿਨ ਕੇ ਪੱਲਾ ਧੰਨ ਵਸਾ ਤਿਸ ਕਾ ਨਾਉ ਫਕੀਰ, ਜਿਨ ਕਾ ਹਿਰਦਾ ਤੂੰ ਵਸ ਹੈ ਤੇ ਨਰ ਗੁਣੀ ਗਹੀਰ। ਮਹਾਰਾਜ ਸਾਹਿਬ ਜੀ ਕਹਿੰਦੇ ਹੇ ਵਾਹਿਗੁਰੂ, ਜਿਨ੍ਹਾਂ ਦੇ ਪੱਲੇ ਤੁਹਾਡਾ ਨਾਮ ਧੰਨ ਵਸਦਾ ਹੈ ਉਹ ਅਸਲ ਦੇ ਵਿੱਚ ਗੁਣਾਂ ਦੇ ਸਮੁੰਦਰ ਹਨ। ਜਿਨ੍ਹਾਂ ਦੇ ਪੱਲੇ ਕੇਵਲ ਕੱਚਾ ਧੰਨ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਫਕੀਰ ਨੇ। ਕੱਚਾ ਧੰਨ ਇਕੱਠਾ ਕਰਨ ਵਾਲੇ ਨੂੰ ਸਤਿਗੁਰਾਂ ਨੇ ਮੂਰਖ, ਗਵਾਰ ਇਤਿਆਦਿਕ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਹੈ। ਕਾਚਾ ਧਨ ਸੰਚਹ ਮੂਰਖ ਗਾਵਾਰ, ਇਹ ਕੱਚਾ ਧਨ ਸਦੀਵ ਕਾਲ ਨਾਲ ਨਿਭਣ ਵਾਲਾ ਨਹੀਂ। ਹਜ਼ੂਰ ਨੇ ਜ਼ਿਕਰ ਕੀਤਾ ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵਾ ਕਦੇ ਜਾਏ। ਇਹ ਜਿਹੜਾ ਦੁਨਿਆਵੀ ਧਨ ਹੈ ਇਹ ਤਾਂ ਕਰਤੇ ਦੀ ਖੇਲ ਹੈ, ਕਦੇ ਦੁਨਿਆਵੀ ਧਨ ਆ ਜਾਂਦਾ ਹੈ ਕਦੇ ਚਲੇ ਜਾਂਦਾ ਹੈ। ਪਰ ਸਤਸੰਗਤ ਜੀ ਜਦੋਂ ਆਉਂਦਾ ਹੈ ਉਦੋਂ ਮਨੁੱਖ ਆਕੜ ਜਾਂਦਾ ਹੈ, ਆਕੜਨ ਤੋਂ ਭਾਵ ਹੰਕਾਰੀ ਹੋ ਜਾਂਦਾ ਹੈ ਤੇ ਜਦੋਂ ਚਲੇ ਜਾਂਦਾ ਉਦੋਂ ਰੋਣ ਲੱਗ ਪੈਂਦਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਮਾਇਆ ਗਈ ਤਬ ਰੋਵਣ ਲਗਤ ਹੈ, ਮਾਇਆ ਚਲੇ ਗਈ ਧਨ ਪਦਾਰਥ ਚਲਾ ਗਿਆ ਫਿਰ ਜੀਵ ਰੋਂਦਾ ਹੈ ਦੁਖੀ ਹੁੰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਸਦਾ ਸਾਥ ਦਾ ਧਨ ਨਹੀਂ, ਇਹ ਧਨ ਕੇਵਲ ਦੁਨੀਆਂ ਤੱਕ ਹੀ ਸੀਮਤ ਹੈ। ਸਤਸੰਗਤ ਜੀ ਨਾਮ ਧਨ ਲੋਕ ਪਰਲੋਕ ਵਿੱਚ ਸਹਾਇਤਾ ਕਰਦਾ ਹੈ। ਜਿਨ੍ਹਾਂ ਦੇ ਕੋਲ ਕੇਵਲ ਦੁਨਿਆਵੀ ਧਨ ਹਨ ਉਹ ਕਈ ਵਾਰ ਇੱਥੇ ਵੀ ਦੁਖੀ ਹੁੰਦੇ ਨੇ ਕਿਉਂਕਿ ਧਨ ਇੱਥੇ ਵੀ ਸਾਥ ਛੱਡ ਜਾਂਦਾ, ਨਾਲ ਤਾਂ ਇਹਨੇ ਕੀ ਜਾਣਾ। ਨਾਲ ਜਾਣ ਵਾਲਾ ਕੇਵਲ ਪਰਮੇਸ਼ਰ ਦਾ ਨਾਮ ਹੈ ਔਰ ਸਾਡੀਆਂ ਚੰਗਿਆਈਆਂ ਤੇ ਬੁਰਿਆਈਆਂ ਨੇ ਜਿਹੜੀਆਂ ਇਹ ਸਾਡੇ ਨਾਲ ਜਾਂਦੀਆਂ ਨੇ। ਇਸੇ ਕਰਕੇ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਰਾਹੀਂ ਵਾਰ ਵਾਰ ਸਾਨੂੰ ਨਾਮ ਧਨ ਇਕੱਤਰ ਕਰਨ ਦਾ ਉਪਦੇਸ਼ ਦਿੱਤਾ ਹੈ। ਸਭ ਸਤਿਗੁਰੂ ਪਾਤਸ਼ਾਹ ਜੀ ਦੇ ਅਨਨ ਪਿਆਰੇ ਭਗਤ ਭਗਤ ਕਬੀਰ ਸਾਹਿਬ ਜੀ ਨੇ ਇੱਕ ਥਾਂ ਤੇ ਨਿਰਧਨ ਤੇ ਸਰਧਨ ਦਾ ਜ਼ਿਕਰ ਕੀਤਾ। ਨਿਰਧਨ ਕਹਿੰਦੇ ਨੇ ਗਰੀਬ ਨੂੰ, ਕੰਗਾਲ ਨੂੰ। ਸਰਧਨ ਕਹਿੰਦੇ ਨੇ ਅਮੀਰ ਨੂੰ। ਭਗਤ ਜੀ ਕਹਿੰਦੇ ਨੇ ਜਦੋਂ ਕਿਤੇ ਗਰੀਬ ਆਦਮੀ ਅਮੀਰ ਦੇ ਘਰ ਜਾਂਦਾ ਹੈ ਨਾ ਤੇ ਉਹ ਅੱਗੋਂ ਪਿੱਠ ਕਰਕੇ ਬੈਠ ਜਾਂਦਾ ਵੀ ਅੱਜ ਪਤਾ ਨਹੀਂ ਇਹਨੇ ਮੇਰੇ ਤੋਂ ਕੀ ਮੰਗ ਲੈਣਾ। ਵਾਰ ਵਾਰ ਮੱਥੇ ਵੱਟ ਪਾਈ ਜਾਵੇਗਾ ਵੀ ਇਹ ਭੜੂਆ ਰੋਜ਼ ਹੀ ਤੁਰਿਆ ਰਹਿੰਦਾ ਹੈ। ਸਤਸੰਗਤ ਜੀ ਜਦੋਂ ਕਿਤੇ ਅਮੀਰ ਆਦਮੀ ਗਰੀਬ ਦੇ ਘਰ ਜਾਂਦਾ ਹੈ ਉਹਨੂੰ ਬੜੀ ਖੁਸ਼ੀ ਹੁੰਦੀ ਹੈ, ਉਹ ਮੰਜਾ ਡਾਉਂਦਾ ਹੈ, ਉੱਤੇ ਸੋਹਣੀ ਚਾਦਰ ਵਿਛਾ ਕੇ ਆਏ ਹੋਏ ਅਮੀਰ ਆਦਮੀ ਨੂੰ ਬਿਠਾਉਂਦਾ ਹੈ। ਸਭ ਸਤਿਗੁਰੂ ਪਾਤਸ਼ਾਹ ਜੀ ਦਿਆਨੰਦ ਭਗਤ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜਾਓ ਨਿਰਧਨ ਸਰ ਧਨ ਕਾ ਜਾਓ, ਆਗਾ ਬੈਠਾ ਪੀਠ ਫਰਾਏ। ਜਾਓ ਸਰ ਧਨ ਨਿਰਧਨ ਕਾ ਜਾਓ, ਦੀਆ ਆਦਰ ਲੀਆ ਬੁਲਾਏ। ਅਮੀਰ ਆਦਮੀ ਗਰੀਬ ਨੂੰ ਘਰ ਵਿੱਚ ਆਇਆ ਵੇਖ ਕੇ ਮੱਥੇ ਵੱਟ ਪਾਉਂਦਾ ਹੈ, ਪਰ ਭਗਤ ਜੀ ਕਹਿੰਦੇ ਨੇ ਜਿਹੜਾ ਗਰੀਬ ਆਦਮੀ ਹੈ ਉਹ ਆਏ ਹੋਏ ਅਮੀਰ ਆਦਮੀ ਨੂੰ ਆਦਰ ਦਿੰਦਾ, ਬੜਾ ਸਤਿਕਾਰ ਕਰਦਾ, ਪਿਆਰ ਕਰਦਾ। ਭਗਤ ਜੀ ਨੇ ਅੱਗੇ ਜ਼ਿਕਰ ਕੀਤਾ ਨਿਰਧਨ ਆਦਰ ਕੋਈ ਨਾ ਦੇ, लाख जतन करे उचित न धरे। जिहड़ा बंदा गरीब है ना, उनू कोई लागे नहीं लगन दिंदा। सत्संगत इसे करके ही गरीब नवाज गुरु अमरदास सच्चे पातशाह जी ने कहा सी, पंडित दुर्गादास नू कहन लगे, दुर्गादास साढ़े सिखा कोले दुनियावी धन भी होवे, इन्हां कोल सोहने मकान होण, सोहणियां गड्डियां होण, चंगी जायदाद होवे, पर इन्हां कोल हंकार ना होवे। सतगुरु जी ने जिथे सानू वंड के छकण दा उपदेश दिता सतसंगत जी, ਉੱਥੇ ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸਾਡੇ ਤੇ ਮਰਹਿਮਤ ਕੀਤੀ ਹੈ ਕਿ ਸਿੱਖ ਅਮੀਰ ਹੋਵੇ ਪਰ ਉਹਦੇ ਦਿਲ ਵਿੱਚ ਗਰੀਬੀ ਹੋਵੇ। ਜਿਹਦੀ ਬਾਬਤ ਆਪਾਂ ਕਈ ਵਾਰ ਸਰਵਣ ਕਰਦੇ ਹਾਂ, ਰੱਖ ਗਰੀਬੀ ਵੇਸ ਰਾਗ ਸੁਰਠ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਪਣੇ ਅੰਦਰ ਗਰੀਬੀ ਧਾਰਨ ਕਰ, ਕੋਈ ਆ ਜਾਵੇ ਉਹਨੂੰ ਜਲ ਪਾਣੀ ਛਕਾ, ਕੋਈ ਭੁੱਖਾ ਆਵੇ ਉਹਨੂੰ ਪ੍ਰਸ਼ਾਦਾ ਛਕਾ, ਜੈਸਾ ਬਿੱਤ ਤੈਸਾ ਹੋ ਵਰਤਾ, ਆਪਣਾ ਬਲ ਨਹੀਂ ਆ ਰਿਹਾ। ਜਿਹੋ ਜਿਹਾ ਪਰਮੇਸ਼ਰ ਨੇ ਧਨ ਪਦਾਰਥ ਦਿੱਤਾ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹੋ ਜਿਹਾ ਵਰਤਣਾ ਕਰ। ਪਰ ਸਤਸੰਗਤ ਜੀ, ਇਹ ਦੁਨਿਆਵੀ ਧਨ ਦੇ ਆਉਣ ਕਰਕੇ ਜਿਹਦੇ ਕੋਲ ਨਾਮ ਧੰਨ ਹੋਵੇਗਾ ਉਹੀ ਹਉਮੈ ਹੰਕਾਰ ਤੋਂ ਬਚੇਗਾ। ਆਮ ਕਰਕੇ ਸੰਸਾਰ ਅੰਦਰ ਸਮਾਜ ਅੰਦਰ ਆਪਾਂ ਵੇਖਦੇ ਹਾਂ, ਜਦੋਂ ਦੁਨਿਆਵੀ ਧੰਨ ਆ ਜਾਵੇ ਤੇ ਲੋਕ ਹੰਕਾਰੀ ਹੋ ਜਾਂਦੇ ਨੇ ਵੀ ਮੇਰੇ ਵਰਗਾ ਹੁਣ ਕੌਣ ਹੈ। ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਧਨ ਦਾ ਤੂੰ ਮਾਣ ਕਰਦਾ ਆਖਰ ਤੂੰ ਇਹ ਧਨ ਇੱਕ ਦਿਨ ਇੱਥੇ ਛੱਡ ਕੇ ਤੁਰ ਜਾਣਾ ਤੇ ਤੇਰੇ ਪਰਿਵਾਰ ਨੇ ਸਰੀਰ ਤੇਰਾ ਜੇ ਪਿਆ ਹੋਣਾ ਤੇ ਉਹਨਾਂ ਨੇ ਕਾਪੀਆਂ ਫੋਲਣੀਆਂ ਨੇ ਵੀ ਬਾਪੂ ਨੇ ਕਿੰਨੇ ਕੁ ਪੈਸੇ ਜਮ੍ਹਾਂ ਕਰਾਏ ਨੇ, ਕਿਹੜੀ ਕਿਹੜੀ ਬੈਂਕ ਵਿੱਚ ਨੇ। ਪੁਰਾਣੇ ਸਮੇਂ ਸਾਧ ਸੰਗਤ ਜੀ ਲੰਗੋਟੀ ਬੰਨਦੇ ਸੀ, ਲੰਗੋਟੀ ਉਹ ਲੰਗੋਟੀ ਦੇ ਵਿੱਚੋਂ ਪੈਸੇ ਰੱਖਦੇ ਸੀ। ਅੱਜ ਵੀ ਜਦੋਂ ਆ ਬਿਹਾਰ ਦੇ ਲੋਕ ਆਉਂਦੇ ਨੇ, ਆਪ ਜੀ ਨੇ ਕਈ ਵਾਰ ਵੇਖਿਆ ਹੋਵੇਗਾ, ਉਹਨਾਂ ਨੇ ਆਪਣੀ ਚਾਦਰ ਦੇ ਪੱਲੇ ਪੈਸੇ ਵੱਧੇ ਹੁੰਦੇ ਨੇ। ਉਹਨਾਂ ਨੇ ਕਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਨਮਸਕਾਰ ਕਰਨੀ ਹੋਵੇ ਤੇ ਪਹਿਲਾਂ ਚਾਦਰ ਦਾ ਪੱਲਾ ਖੋਲਣਗੇ। ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਭਗਤ ਜੀ ਕਹਿੰਦੇ ਨੇ ਇਸ ਪਰਿਵਾਰ ਨੇ ਤੇਰੇ ਸਰੀਰ ਤਿਆਗਣ ਦੀ ਦੇਰ ਆ, ਇਹਨਾਂ ਨੇ ਤੇਰੀ ਲੰਗੋਟੀ ਵੀ ਤੋੜ ਲੈਣੀ ਆ, ਤੇਰੀ ਲੰਗੋਟੀ ਵੀ ਖੋਲ ਲੈਣੀ ਹੈ, ਤੇ ਇਹਦੇ ਵਿੱਚ ਵੀ ਚਾਰ ਕੌਡੀਆਂ ਹੋਣਗੀਆਂ। ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਦਾ ਨਾਲ ਨਿਭਣ ਵਾਲਾ ਜਿਹੜਾ ਧੰਨ ਹੈ ਨਾ, ਉਹ ਗੁਰੂ ਦੀ ਸੇਵਾ ਤੋਂ ਪ੍ਰਾਪਤ ਹੁੰਦਾ ਹੈ। ਗੁਰੂ ਦੀ ਸੇਵਾ ਕਰਕੇ ਨਾਮ ਧਨ ਇਕੱਠਾ ਕਰਨਾ ਚਾਹੀਦਾ ਹੈ। ਸਤਸੰਗਤ, ਜਿਸ ਨਾਮ ਧਨ ਦੇ ਨਾਲ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਤਿਕਾਰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜੋ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਸੱਚੇ ਧਨ ਦਾ ਜ਼ਿਕਰ ਕੀਤਾ ਹੈ, ਅਖੁੱਟ ਧਨ ਦਾ ਜ਼ਿਕਰ ਕੀਤਾ, ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਤੀਜਾ। ਸਦਾ ਧਨ ਅੰਤਰ ਨਾਮ ਸੰਭਾਲੇ।
ਸਾਹਿਬ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਰਾਗ ਧਨਾਸਰੀ ਅੰਦਰ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਨੂੰ ਬਖਸ਼ਿਸ਼ ਕੀਤਾ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 664 ਤੋਂ ਸੁਭਾਏ ਮਾਨ ਹੈ। ਸਦਾ ਧਨ ਅੰਤਰ ਨਾਮ ਸੰਭਾਲੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਦੀਵ ਕਾਲ ਸਾਥ ਦੇਣ ਵਾਲਾ ਧਨ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਮ ਦੁਆਰਾ ਪ੍ਰਾਪਤ ਹੁੰਦਾ ਹੈ। ਆਪਣੇ ਅੰਦਰ ਨਾਮ ਨੂੰ ਸੰਭਾਲਣਾ ਕਰ, ਨਾਮ ਨੂੰ ਚੇਤੇ ਰੱਖ, ਫਿਰ ਤੈਨੂੰ ਇਹ ਸਦੀਵ ਕਾਲ ਸਹਾਇਤਾ ਕਰਨ ਵਾਲਾ ਜਿਹੜਾ ਹੈ ਨਾਮ ਧਨ ਪ੍ਰਾਪਤ ਹੋਵੇਗਾ। ਅਥਵਾ ਸਦਾ ਧਨ ਅੰਤਰ। ਸਤਸੰਗਤ ਜੀ, ਇੱਕ ਧਨ ਬਾਹਰ ਹੈ, ਇੱਕ ਧਨ ਸਾਡੇ ਅੰਦਰ ਵੀ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਦਰਸਾਇਆ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਜੋ ਕੁਛ ਆਪਾਂ ਬ੍ਰਹਿਮੰਡ ਵਿੱਚ ਵੇਖਦੇ ਹਾਂ ਉਹ ਸਾਡੇ ਸਰੀਰ ਅੰਦਰ ਵੀ ਹੈ, ਪਰ ਜਿਹੜਾ ਖੋਜ ਕਰਦਾ ਹੈ ਉਸੇ ਨੂੰ ਹੀ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸਦਾ ਧਨ ਅੰਤਰ, ਧਨ ਸਦਾ ਹੀ ਸਾਡੇ ਅੰਦਰ ਹੈ। ਨਾਮ ਸੰਭਾਲੇ, ਨਾਮ ਨੂੰ ਚੇਤੇ ਕਰਿਆ ਕਰ, ਨਾਮ ਜਪਿਆ ਕਰ। ਨਾਮ ਜਪਦਿਆਂ ਜਪਦਿਆਂ ਇੱਕ ਦਿਨ ਉਹ ਅੰਦਰਲਾ ਖਜ਼ਾਨਾ ਜਿਹੜਾ ਹੈ ਉਹ ਵੀ ਪ੍ਰਾਪਤ ਹੋ ਜਾਂਦਾ ਹੈ, ਜਿਸ ਦੀ ਬਾਬਤ ਹਜ਼ੂਰ ਨੇ ਜ਼ਿਕਰ ਕੀਤਾ ਖਾਵ ਹੋ ਖਰਚ ਹੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ। ਉਹ ਐਸਾ ਧਨ ਹੈ ਸਤਸੰਗਤ ਜੀ, ਆਪ ਖਾਧਿਆ ਦੂਜਿਆਂ ਨੂੰ ਖਰਚ ਦਿਆ ਮੁੱਕਦਾ ਨਹੀਂ, ਉਹਦੇ ਵਿੱਚ ਘਾਟਾ ਨਹੀਂ ਪੈਂਦਾ, ਉਹ ਧਨ ਸਦੀਵ ਕਾਲ ਹੀ ਵੱਧਦਾ ਹੈ। ਐਸਾ ਧਨ ਜਿਹੜਾ ਹੈ ਉਹ ਸਦਾ ਸਾਡੀ ਸਹਾਇਤਾ ਕਰਦਾ ਹੈ। ਦੁਨਿਆਵੀ ਧਨ ਜਿਹੜਾ ਹੈ ਉਹ ਕੇਵਲ ਦੁਨੀਆਂ ਤੱਕ ਹੈ, ਔਰ ਦੇਸ਼ ਦੇਸ਼ ਦਾ ਆਪਣਾ ਆਪਣਾ ਧਨ ਹੈ, ਆਪਣੇ ਆਪਣੇ ਪੈਸੇ ਨੇ। ਸਤਸੰਗਤ ਜੀ, ਹਿੰਦੁਸਤਾਨ ਦਾ ਰੁਪਈਆ ਬਾਹਰ ਨਹੀਂ ਚੱਲ ਸਕਦਾ। ਕਦੇ ਸਮਾਂ ਸੀ ਜਦੋਂ ਸਿੱਖ ਰਾਜ ਦੀ ਇੱਕ ਮੋਹਰ ਦੇ 2 ਪਾਊਂਡ ਆਉਂਦੇ ਸੀ, 2 ਪਾਊਂਡ। ਪਰ ਉਹਨਾਂ ਲੋਕਾਂ ਨੇ ਸਾਡੇ ਦੇਸ਼ ਨੂੰ ਬਹੁਤ ਲੁੱਟਿਆ ਤੇ ਅੱਜ ਸਾਡੇ ਰੁਪਈਏ ਦੀ ਕੋਈ ਕੀਮਤ ਨਹੀਂ। ਸਾਡਾ ਰੁਪਈਆ ਬਾਹਰਲੇ ਦੇਸ਼ਾਂ ਵਿੱਚ ਨਹੀਂ ਚੱਲ ਸਕਦਾ, ਪਰ ਅਮਰੀਕਾ ਦਾ ਡਾਲਰ ਤੁਸੀਂ ਕਿਸੇ ਵੀ ਦੇਸ਼ ਵਿੱਚ ਲੈ ਜਾਓ ਉੱਥੇ ਹੀ ਚੱਲ ਜਾਂਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਸਾਰਿਆਂ ਥਾਵਾਂ 'ਤੇ ਚੱਲਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਦਾ ਧਨ ਅੰਤਰ ਨਾਮ ਸੰਭਾਲੇ, ਸਦੀਵ ਕਾਲ ਸਾਥ ਦੇਣ ਵਾਲਾ ਧਨ ਜਿਹੜਾ ਹੈ ਉਹ ਅੰਤਰ ਆਤਮੇ ਨਾਮ ਨੂੰ ਸੰਭਾਲਿਆ ਪ੍ਰਾਪਤ ਹੁੰਦਾ ਹੈ।
ਜੀ ਜੰਤ ਜਿਨ ਹੈ ਪ੍ਰਤਪਾਲੇ,
ਜਿਸ ਪਰਮਾਤਮਾ ਨੇ ਸਾਰੇ ਸੂਖਮ ਅਤੇ ਅਸਥੂਲ ਜੀਵ ਜੰਤੂਆਂ ਦੀ ਪ੍ਰਤਪਾਲਣਾ ਕੀਤੀ ਹੈ ਉਸ ਦਾ ਨਾਮ ਧੰਨ ਹੀ ਸਦਾ ਮਨੁੱਖ ਦਾ ਸਾਥ ਦਿੰਦਾ ਹੈ।
ਮੁਕਤ ਪਦਾਰਥ ਤਿਨ ਕੋ ਪਾਈ।
ਸਤਸੰਗ ਜੀ, ਦੁਨਿਆਵੀ ਧਨ ਜਿਹੜਾ ਨਾ ਇਹ ਮਨੁੱਖ ਦਾ ਮਨ ਮੈਲਾ ਕਰ ਦਿੰਦਾ। ਇੱਕ ਵਾਰੀ ਬਾਬਾ ਮੋਹਨ ਜੀ ਮਾਇਆ ਗਿਣਦੇ ਗਿਣਦੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਸ ਆਏ। ਹਜ਼ੂਰ ਨੇ ਪੁੱਛਿਆ, ਬੇਟਾ ਮੋਹਨ, ਤੇਰੇ ਹੱਥ ਕਿਵੇਂ ਕਾਲੇ ਹੋਏ ਨੇ? ਕਹਿਣ ਲੱਗਾ ਗੁਰਦੇਵ, ਪਿਤਾ ਮਾਇਆ ਗਿਣਦਾ ਆਇਆ ਹੈ ਤੇ ਉਹ ਮਾਇਆ ਦੇ ਨਾਲ ਇਹ ਹੱਥ ਕਾਲੇ ਹੋ ਗਏ ਨੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮੋਹਨ ਜਿਵੇਂ ਇਹ ਹੱਥ ਕਾਲੇ ਕਰ ਦਿੰਦੀ ਹੈ ਇਸ ਤਰ੍ਹਾਂ ਇਹ ਮਨ ਵੀ ਕਾਲਾ ਕਰ ਦਿੰਦੀ ਹੈ। ਸਤਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਧਨ ਜਿਹੜਾ ਹੈ ਨਾ ਦੁਨਿਆਵੀ ਧਨ ਇਹ ਮਨੁੱਖ ਦੇ ਮਨ ਨੂੰ ਮੈਲਾ ਕਰਦਾ ਹੈ, ਪਰ ਪਰਮੇਸ਼ਰ ਦਾ ਨਾਮ ਧਨ ਜਿਹੜਾ ਹੈ ਉਹ ਸਦਾ ਹੀ ਜੀਵ ਦੇ ਮਨ ਨੂੰ ਉਜਲਾ ਕਰਦਾ ਹੈ। ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਤੂੰ ਜੀਵ ਜੰਤੂਆਂ ਦੀ ਪ੍ਰਤ ਪਾਲਣਾ ਕਰਨ ਵਾਲੇ ਵਾਹਿਗੁਰੂ ਦਾ ਨਾਮ ਚੇਤੇ ਕਰਿਆ ਕਰ, ਫਿਰ ਕੀ ਹੋਵੇਗਾ? ਮੁਕਤ ਪਦਾਰਥ ਤਿੰਨ ਕਉ ਪਾਏ। ਸਤਿਗੁਰੂ ਜੀ ਕਹਿੰਦੇ ਮੁਕਤੀ ਰੂਪ ਪਦਾਰਥ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਅੰਦਰ ਸੰਭਾਲਿਆ ਹੈ। ਚਾਰ ਪਦਾਰਥ ਜੇਕਰ ਆਇਆ ਗੁਰਬਾਣੀ ਅੰਦਰ ਵੀ, ਚਾਰ ਪਦਾਰਥ ਜੇ ਕੋ ਮੰਗ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋਈ ਚਾਰ ਪਦਾਰਥ ਮੰਗਦਾ ਤੇ ਉਹ ਗੁਰੂ ਦੀ ਸੇਵਾ ਵਿੱਚ ਲੱਗ ਜਾਵੇ, ਗੁਰੂ ਦੀ ਸੇਵਾ ਵਿੱਚੋਂ ਚਾਰ ਪਦਾਰਥ ਪ੍ਰਾਪਤ ਹੁੰਦੇ ਨੇ। ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਚਾਰ ਪਦਾਰਥ ਜਿਹੜੇ ਨੇ ਧਰਮ ਅਰਥ ਕਾਮ ਤੇ ਮੋਖ, ਇਹ ਚਾਰ ਪਦਾਰਥ ਨੇ। ਗੁਰਮਤਿ ਦੇ ਅੰਦਰ ਸਤਸੰਗਤ ਜੀ ਪ੍ਰੇਮ ਪਦਾਰਥ, ਗਿਆਨ ਪਦਾਰਥ, ਨਾਮ ਪਦਾਰਥ ਅਤੇ ਮੁਕਤ ਪਦਾਰਥ, ਇਹ ਚਾਰ ਪਦਾਰਥ ਮੰਨੇ ਨੇ। ਇਹ ਚੌਥਾ ਪਦਾਰਥ ਹੈ ਮੁਕਤੀ ਦਾ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤਿੰਨ ਕਉ ਪਾਏ, ਉਹਨਾਂ ਨੂੰ ਪ੍ਰਾਪਤ ਹੋਇਆ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ।
ਹਰ ਕੈ ਨਾਮ ਰਤੀ ਲੇਵਾ ਲਾਈ।
ਸਤਿਗੁਰੂ ਜੀ ਕਹਿੰਦੇ ਜਿਹੜੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਲਿਵ ਲਾ ਕੇ ਰਤੇ ਹੋਏ ਨੇ, ਤਦਾਕਾਰ ਨੇ, ਰੰਗੇ ਗਏ ਨੇ, ਮੁਕਤੀ ਦਾ ਪਦਾਰਥ ਉਹਨਾਂ ਨੂੰ ਪ੍ਰਾਪਤ ਹੋਇਆ ਹੈ।
ਗੁਰ ਸੇਵਾ ਤੇ ਹਰ ਨਾਮ ਧਨ ਪਾਵੈ।
ਸਤਸੰਗਤ ਜੀ, ਨਾਮ ਧਨ ਦੀ ਪ੍ਰਾਪਤੀ ਗੁਰੂ ਦੀ ਸੇਵਾ ਤੋਂ ਪ੍ਰਾਪਤ ਹੁੰਦੀ ਹੈ। ਸੋ ਦੁਨਿਆਵੀ ਧਨ ਜਿਹੜਾ ਹੈ ਇਹ ਕਿਰਤ ਕਰਕੇ ਜਾਂ ਕਈ ਲੋਕ ਪਾਪ ਕਰਕੇ ਵੀ ਠੱਗੀਆਂ ਠੋਰੀਆਂ ਮਾਰ ਕੇ ਵੀ ਇਕੱਠਾ ਕਰਦੇ ਨੇ, ਪਰ ਜਿਹੜਾ ਨਾਮ ਧੰਨ ਹੈ ਨਾ, ਗੁਰ ਸੇਵਾ ਤੋਂ ਹਰ ਨਾਮ ਧੰਨ ਪਾਵੇ, ਗੁਰੂ ਦੀ ਸੇਵਾ ਤੋਂ ਹੀ ਹਰੀ ਪਰਮੇਸ਼ਰ ਦਾ ਨਾਮ ਧੰਨ ਪ੍ਰਾਪਤ ਹੁੰਦਾ ਹੈ।
ਅੰਤਰ ਪ੍ਰਗਾਸ ਹਰ ਨਾਮ ਧਿਆਵੈ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਪ੍ਰੇਮੀਆਂ ਨੇ, ਮਹਾਰਾਜ ਆਪ ਜੀ ਵਾਰ ਵਾਰ ਨਾਮ ਧੰਨ ਦਾ ਜ਼ਿਕਰ ਕਰਦੇ ਹੋ, ਨਾਮ ਧੰਨ ਦੀ ਜੇ ਪ੍ਰਾਪਤੀ ਹੋ ਜਾਵੇ ਤੇ ਇਹਦੀ ਨਿਸ਼ਾਨੀ ਕੀ ਹੈ? ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿਣ ਤੇ ਅੰਤਰ ਪ੍ਰਗਾਸ ਹਰ ਨਾਮ ਧਿਆਵੈ। ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਧਿਆਉਂਦੇ ਨੇ ਉਹਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਸਤ ਸੰਗਤ ਜੀ, ਉਹਨਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਜਿਹੜਾ ਸੀ ਉਹ ਸਦਾ ਵਾਸਤੇ ਹੀ ਦੂਰ ਹੋ ਜਾਂਦਾ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਇਹੋ ਹਰ ਰੰਗ ਗੂੜਾ ਧਨ ਪੇਰ ਹੋਏ।
ਸਤ ਸੰਗਤ ਜੀ, ਇਹ ਹਰੀ ਪਰਮੇਸ਼ਰ ਦੇ ਨਾਮ ਦਾ ਜੋ ਪ੍ਰੇਮ ਰੰਗ ਹੈ ਨਾ, ਇਹ ਗੂੜਾ ਰੰਗ ਹੈ। ਧਨ ਪੇਰ ਹੋਏ, ਪਤੀ ਪਰਮੇਸ਼ਰ ਵਾਹਿਗੁਰੂ ਦਾ ਇਹ ਗੂੜਾ ਰੰਗ ਜੀਵ ਇਸਤਰੀ ਨੂੰ ਪ੍ਰਾਪਤ ਹੁੰਦਾ ਹੈ।
ਸ਼ਾਂਤ ਸੀਗਾਰ ਰਾਵੇ ਪ੍ਰਭ ਸੋਏ।
ਪੁੱਛਿਆ ਮਹਾਰਾਜ ਕਿਹਨੂੰ ਪ੍ਰਾਪਤ ਹੁੰਦਾ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਸ਼ਾਂਤੀ ਦਾ ਸ਼ਿੰਗਾਰ ਕੀਤਾ ਹੋਵੇ। ਸ਼ਾਂਤ ਸ਼ਿੰਗਾਰ ਰਾਵੇ ਪ੍ਰਭ ਸੋਏ। ਸਤਸੰਗ ਜਿਵੇਂ ਔਰਤ ਸ਼ਿੰਗਾਰ ਕਰਦੀ ਹੈ ਆਪਣੇ ਪਤੀ ਨੂੰ ਪ੍ਰਸੰਨ ਕਰਨ ਵਾਸਤੇ, ਇਸੇ ਤਰ੍ਹਾਂ ਪ੍ਰਭੂ ਨੂੰ ਪ੍ਰਸੰਨ ਕਰਨ ਵਾਸਤੇ ਸ਼ਾਂਤ ਸ਼ਿੰਗਾਰ ਹੈ। ਸ਼ਾਂਤੀ ਦਾ ਸ਼ਿੰਗਾਰ, ਨਿਮਰਤਾ ਦਾ ਸ਼ਿੰਗਾਰ ਜਦੋਂ ਇਹ ਜੀਵ ਇਸਤਰੀ ਸ਼ਾਂਤ ਚਿੱਤ ਹੋ ਕੇ ਨਿਮਰਤਾ ਸਹਿਤ ਟਿਕ ਜਾਂਦੀ ਹੈ, ਰਾਵੇ ਪ੍ਰਭ ਸੋਏ, ਉਸ ਵੇਲੇ ਆਪਣੇ ਪ੍ਰਭੂ ਪਤੀ ਨੂੰ ਯਾਦ ਕਰਦੀ ਹੈ। ਰਾਵੇ ਦਾ ਅਰਥ ਮਾਨਣਾ ਵੀ ਹੈ, ਰਾਵੇ ਦਾ ਅਰਥ ਭੋਗਣਾ ਵੀ ਹੈ, ਰਾਵੇ ਦਾ ਅਰਥ ਉਚਾਰਨ ਕਰਨਾ ਵੀ ਹੈ। ਸ਼ਾਂਤ ਸ਼ਿੰਗਾਰ ਕਰਕੇ ਆਪਣੇ ਪ੍ਰਭੂ ਪਰਮੇਸ਼ਰ ਨੂੰ ਉਚਾਰਨ ਕਰਦੀ, ਯਾਦ ਕਰਦੀ ਹੈ।
ਹਉ ਮੈਂ ਵਿੱਚ ਪ੍ਰਭ ਕੋਈ ਨਾ ਪਾਏ।
ਪਰ ਇਹ ਨਾਮ ਧੰਨ ਹਉਮੈ ਵਿੱਚ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ। ਜੇ ਕੋਈ ਕਹੇ ਵੀ ਹਉਮੈ ਵੀ ਮੇਰੇ ਕੋਲ ਰਹੇ ਤੇ ਨਾਮ ਧੰਨ ਵੀ ਰਹੇ, ਸਤਿਗੁਰੂ ਪਾਤਸ਼ਾਹ ਜੀ ਨੇ ਕਹਿ ਗੁਰਬਾਣੀ ਵਿੱਚ ਦਰਸਾਇਆ ਹੈ, ਸਤਿਗੁਰੂ ਜੀ ਕਹਿੰਦੇ ਦੇ ਨਾ ਵਸਾ ਇੱਕ ਠਾਏ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋ ਨਾ ਵਸਾ ਇੱਕ ਠਾਏ। ਹਉਮੈ ਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ, ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ, ਜਿੱਥੇ ਨਾਮ ਹੈ ਸਤ ਸੰਗਤ ਜੀ ਉੱਥੇ ਹਉਮੈ ਨਹੀਂ, ਜਿੱਥੇ ਸੂਰਜ ਹੈ ਉੱਥੇ ਹਨੇਰਾ ਨਹੀਂ, ਜਿੱਥੇ ਹਨੇਰਾ ਉੱਥੇ ਸੂਰਜ ਨਹੀਂ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਉਮੈ ਵਿੱਚ ਪ੍ਰਭ ਕੋਏ ਨਾ ਪਾਏ। ਹਉਮੈ ਵਿੱਚ ਕਿਸੇ ਨੂੰ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਅਥਵਾ ਹਉਮੈ ਵਿੱਚ ਕਿਸੇ ਨੇ ਪ੍ਰਭੂ ਨੂੰ ਪ੍ਰਾਪਤ ਨਹੀਂ ਕੀਤਾ। ਧੰਨ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਸਤ ਸੰਗਤ ਜੀ ਇੱਕ ਜ਼ਿਮੀਂਦਾਰ ਹਰ ਰੋਜ਼ ਦੁੱਧ ਘਿਓ ਲੈ ਕੇ ਆਉਂਦਾ ਸੀ, ਲੰਗਰ ਵਿੱਚ ਪਾਉਂਦਾ, ਪਰ ਅੰਦਰ ਹਉਮੈ ਠਾਠਾ ਮਾਰਦੀ ਸੀ। ਇੱਕ ਦਿਨ ਇਹਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਮੈਨੂੰ ਵੀ ਨਾਮ ਦਾਨ ਬਖਸ਼ੋ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਨਾਮ ਦਾਨ ਤਾਂ ਹੀ ਟਿਕੇਗਾ ਜੇ ਤੂੰ ਪਹਿਲਾਂ ਆਪਣੀ ਹਉਮੈ ਨੂੰ ਦੂਰ ਕਰੇਗਾ। ਤੇਰੇ ਅੰਦਰ ਹਉਮੈ ਆ, ਹਉਮੈ ਨੂੰ ਕੱਢ ਕੇ ਆ, ਫਿਰ ਤੈਨੂੰ ਨਾਮਦਾਨ ਦੀ ਪ੍ਰਾਪਤੀ ਹੋਵੇਗੀ। ਕਹਿਣ ਲੱਗਾ ਮਹਾਰਾਜ ਮੇਰੇ ਘਰੋਂ ਰੋਜ਼ ਦੁੱਧ ਆਉਂਦਾ ਹੈ, ਘਿਓ ਆਉਂਦਾ ਹੈ ਲੰਗਰ ਵਾਸਤੇ। ਸਭ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਬਸ ਇਹੀ ਤੇਰੇ ਅੰਦਰ ਹਉਮੈ ਹੈ, ਇਹੀ ਤੇਰੇ ਅੰਦਰ ਹੰਕਾਰ ਹੈ, ਇਹੀ ਤੈਨੂੰ ਗੁਰਸਿੱਖੀ ਦੀ ਪ੍ਰਾਪਤੀ ਨਹੀਂ ਹੋਣ ਦਿੰਦਾ। ਸਤਸੰਗਤ ਜੀ ਇੱਕ ਬਹੁਤ ਵੱਡੀ ਰੁਕਾਵਟ ਹੈ ਗੁਰਸਿੱਖੀ ਅੰਦਰ, ਪਰਮੇਸ਼ਰ ਦੇ ਨਾਮ ਪ੍ਰਭੂ ਦੇ ਮਿਲਾਪ ਵਿੱਚ। ਹਉਮੈ ਅਤੇ ਹੰਕਾਰ ਇਹ ਬਹੁਤ ਵੱਡੀ ਰੁਕਾਵਟ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ। ਹਉਮੈ ਵਿੱਚ ਕਿਸੇ ਨੂੰ ਵੀ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਈ। ਹਉਮੈ ਕਰਕੇ ਕੋਈ ਬ੍ਰਹਮ ਗਿਆਨੀ ਨਹੀਂ ਬਣਿਆ, ਹਉਮੈ ਕਰਕੇ ਕੋਈ ਸੰਤ ਨਹੀਂ ਬਣਿਆ। ਸਤਸੰਗਤ ਜੀ ਇਹ ਐਸੀ ਰੁਕਾਵਟ ਹੈ, ਇਹ ਤੁਰੇ ਜਾਂਦੇ ਬੰਦੇ ਨੂੰ ਡੇਗ ਦਿੰਦੀ ਹੈ। ਜੇ ਬੰਦਾ ਆਪਣੀ ਮੰਜ਼ਿਲ ਵੱਲ ਤੁਰਿਆ ਜਾ ਰਿਹਾ ਹੈ, ਅਰੰਚਕ ਮਾਤਰ ਵੀ ਹਉਮੈ ਪੈਦਾ ਹੋ ਗਈ, ਬਸ ਸਮਝੋ ਉੱਥੇ ਹੀ ਗਿਆ। ਇਸੇ ਕਰਕੇ ਹੀ ਵਿਦਵਾਨਾਂ ਨੇ ਅਥਵਾ ਗੁਰਮਤਿ ਨੇ ਸਾਨੂੰ ਇਹ ਦਰਸਾਇਆ ਹੈ ਵੀ ਹਉਮੈ ਨੂੰ ਆਪਣੇ ਨੇੜੇ ਨਾ ਫੜਕਣ ਦਿਓ। ਜਦ ਵੀ ਤੁਸੀਂ ਕੋਈ ਕਾਰਜ ਕਰਦੇ ਹੋ ਤੇ ਤੁਸੀਂ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਇਹ ਕਾਰਜ ਤੁਹਾਡਾ ਹੈ, ਤੁਸਾਂ ਕਰਨਾ ਹੈ। ਤੇ ਜੇ ਕੋਈ ਪੁੱਛ ਲਵੇ ਵੀ ਕਾਰਜ ਨੇਪਰੇ ਚੜ ਗਿਆ ਹੈ, ਤੇ ਫਿਰ ਵੀ ਇਹ ਗੱਲ ਕਹਿਣੀ ਵੀ ਸਤਿਗੁਰੂ ਨੇ ਕਿਰਪਾ ਕੀਤੀ ਹੈ। ਤੇ ਜੇ ਆਪਾਂ ਉੱਥੇ ਕਹੀਏ ਵੀ ਹਾਂ ਮੈਂ ਕਰ ਆਇਆ ਕੰਮ ਵੇਖਿਆ ਨਾ ਮੇਰੀ ਤਾਕਤ ਕਿੰਨੀ ਹੈ, ਇਹ ਮਨੁੱਖ ਦੇ ਅੰਦਰ ਹਉਮੈ ਆ ਗਈ, ਹੰਕਾਰ ਆ ਗਿਆ, ਤੇ ਇਹੀ ਸਭ ਤੋਂ ਵੱਡੀ ਜਿਹੜੀ ਆ ਉਹ ਰੁਕਾਵਟ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਉਮੈ ਕਰਕੇ ਕਿਸੇ ਨੂੰ ਵੀ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਈ, ਹਉਮੈ ਕਰਕੇ ਕਿਸੇ ਦੇ ਅੰਦਰ ਨਾਮ ਨਹੀਂ ਟਿਕਦਾ, ਹਉਮੈ ਕਰਕੇ ਕਿਸੇ ਨੂੰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ।
ਮੂਲੋਂ ਭੁੱਲਾ ਜਨਮ ਗਵਾਏ।
ਸਤਸੰਗਤ ਜੀ ਇਹ ਮਨੁੱਖ ਆਪਣੇ ਮੁੱਢ ਤੋਂ ਭੁੱਲ ਕੇ ਆਪਣੇ ਮਨੁੱਖਾ ਜਨਮ ਨੂੰ ਵਿਅਰਥ ਹੀ ਗਵਾ ਰਿਹਾ ਹੈ। ਮੁੱਢ ਕੀ ਹੈ? ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ। ਸਤਸੰਗਤ ਮੋਢੇ ਦਾ ਹੈ ਪਰਮੇਸ਼ਰ, ਤੇ ਆਪਣੇ ਮੋਢ ਨੂੰ ਇਹਨੇ ਭੁਲਾ ਦਿੱਤਾ, ਜਗਤ ਵਿੱਚ ਆਇਆ, ਜਗਤ ਨਾਲ ਜੁੜ ਗਿਆ, ਸੰਸਾਰ ਨਾਲ ਜੁੜ ਗਿਆ, ਸੰਸਾਰ ਦੇ ਪਦਾਰਥਾਂ ਨਾਲ ਮੋਹ ਪ੍ਰੀਤ ਬਣ ਗਏ। ਹੁਣ ਮੁੱਢ ਜਿਹੜਾ ਸੀ ਉਹਨੂੰ ਭੁੱਲ ਗਿਆ, ਤੇ ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੁੱਢ ਭੁੱਲੇ ਨਾਨਕਾ ਕਿੱਥੇ ਪਾਇਨ ਹੱਥ। ਜਿਹੜੇ ਮੁੱਢੇ ਹੀ ਘੁੱਤ ਜਾਣ ਨਾ ਉਹਨਾਂ ਨੂੰ ਮੁੜ ਕੇ ਰਾਹ ਕਿੱਥੇ ਮਿਲਦਾ? ਜਿਹੜੇ ਰਾਹੇ ਪੈਣ ਲੱਗਿਆ ਉਹ ਭੁੱਲ ਜਾਣ ਉਹਨਾਂ ਨੂੰ ਰਾਹ ਨਹੀਂ ਮਿਲਦਾ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਮੁੱਢੇ ਹੀ ਭੁੱਲ ਜਾਂਦੇ ਨੇ, ਜਨਮ ਤੋਂ ਹੀ ਭੁੱਲ ਜਾਂਦੇ ਨੇ, ਮਾਤਾ ਪਿਤਾ ਨੇ ਚੰਗੇ ਸੰਸਕਾਰ ਨਹੀਂ ਦਿੱਤੇ, ਤੇ ਸਮਝੋ ਕਿ ਉਹ ਮੁੱਢੋਂ ਭੁੱਲ ਗਏ। ਜਿਨ੍ਹਾਂ ਨੂੰ ਚੋਰੀ ਦਾ ਸੰਸਕਾਰ ਪੈ ਗਿਆ, ਜਾਰੀ ਦਾ ਸੰਸਕਾਰ ਪੈ ਗਿਆ, ਮਾੜੇ ਸੰਸਕਾਰ ਪੈ ਗਏ, ਸਤਸੰਗਤ ਜੀ ਸਮਝ ਲੈਣਾ ਉਹ ਮੁੱਢੇ ਹੀ ਭੁੱਲੇ ਹੋਏ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੁੱਢ ਤੋਂ ਭੁੱਲੇ ਹੋਏ ਜਿਹੜੇ ਮਨੁੱਖ ਨੇ ਉਹ ਆਪਣੇ ਉਸ ਅਮੋਲਕ ਜਨਮ ਨੂੰ ਵਿਅਰਥ ਗਵਾ ਰਹੇ ਹਨ।
ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ।
ਸਤ ਸੰਗਤ ਜੀ, ਗੁਰੂ ਦੀ ਬਾਣੀ ਦੁਆਰਾ ਮਨੁੱਖ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ, ਸਹਿਜ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਅਡੋਲ ਅਵਸਥਾ ਪ੍ਰਾਪਤ ਹੁੰਦੀ ਹੈ, ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੇ ਬਚਨਾਂ ਦੁਆਰਾ। ਜਦੋਂ ਗੁਰੂ ਦੇ ਬਚਨਾਂ ਨੂੰ ਮਨੁੱਖ ਪੱਲੇ ਬੰਨ ਲੈਂਦਾ ਹੈ ਤੇ ਸਤ ਸੰਗਤ ਜੀ ਵਾਰ ਵਾਰ ਉਹਨਾਂ ਬਚਨਾਂ ਨੂੰ ਚੇਤੇ ਕਰਦਾ ਹੈ, ਫਿਰ ਇਹ ਮਨ ਵਿੱਚ ਸ਼ਾਂਤੀ ਟਿਕਾਓ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਅਡੋਲ ਅਵਸਥਾ ਮਿਲ ਜਾਂਦੀ ਹੈ ਤੇ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਸੇਵਾ ਸਾਚੀ ਨਾਮ ਸਮਾਣੀ।
ਸੱਚੀ ਸੇਵਾ ਕਰਕੇ ਮਨੁੱਖ ਪਰਮੇਸ਼ਰ ਦੇ ਵਿੱਚ ਲਵਲੀਨ ਹੋ ਜਾਂਦਾ ਹੈ, ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦਾ ਹੈ। ਸਤ ਸੰਗਤ ਜੀ, ਸੇਵਾ ਤੋਂ ਬਗੈਰ ਪ੍ਰਭੂ ਵਿੱਚ ਅਭੇਦ ਨਹੀਂ ਹੋਇਆ ਜਾ ਸਕਦਾ, ਪਰ ਸੇਵਾ ਦੇ ਵਿੱਚ ਵੀ ਇਹ ਰੁਕਾਵਟ ਪਾਉਂਦੀ ਹੈ। ਹਉਮੈ ਮੈਂ ਸੇਵਾ ਕੀਤੀ, ਆਪਾਂ ਗੁਰ ਅਸਥਾਨਾਂ ਤੇ ਵੇਖਦੇ ਹੀ ਹਾਂ, ਕਈਆਂ ਨੇ ਪੱਥਰ ਲਗਾਏ ਹੋਏ ਨੇ ਵੀ ਫਲਾਣਾ ਸਿੰਘ ਨੇ ਇੰਨੀ ਸੇਵਾ ਕੀਤੀ, ਉਹ ਅਜੇ ਵੀ ਪੱਥਰਾਂ ਨਾਲ ਚੰਬੜਿਆ ਹੋਇਆ ਹੈ। ਇਹ ਹਉਮੈ ਹੈ, ਹਉਮੈ ਸੇਵਾ ਵਿੱਚ ਵੀ ਰੁਕਾਵਟ ਪਾਉਂਦੀ ਹੈ, ਹਉਮੈ ਅੰਮ੍ਰਿਤ ਵੇਲੇ ਵਿੱਚ ਵੀ ਰੁਕਾਵਟ ਪਾਉਂਦੀ ਹੈ। ਮੈਂ ਅੰਮ੍ਰਿਤ ਵੇਲੇ ਉੱਠਦਾ ਹਾਂ, ਤੂੰ ਇਹ ਕਿਹਾ ਕਰ ਕਿ ਸਤਿਗੁਰੂ ਉਠਾ ਲੈਂਦੇ ਨੇ, ਸਤਿਗੁਰੂ ਨਿਤਨੇਮ ਕਰਵਾ ਲੈਂਦੇ ਨੇ। ਸਤ ਸੰਗਤ ਜੀ, ਹਉਮੈ ਤੋਂ ਇਸ ਤਰ੍ਹਾਂ ਬਚਿਆ ਜਾ ਸਕਦਾ ਹੈ ਵੀ ਹਰੇਕ ਗੱਲ ਵਿੱਚ ਗੁਰੂ ਨੂੰ ਮੁੱਖ ਰੱਖਿਆ ਜਾਵੇ, ਤਾਂ ਹੀ ਹਉਮੈ ਤੋਂ ਬਚਿਆ ਜਾ ਸਕਦਾ। ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੇਵਾ ਸਾਚੀ ਨਾਮ ਸਮਾਣੀ, ਸੱਚੀ ਸੇਵਾ ਦੁਆਰਾ ਜੀਵ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ।
ਸ਼ਬਦ ਮਿਲੇ ਪ੍ਰੀਤਮ ਸਦਾ ਧਿਆਏ।
ਸ਼ਬਦ ਨਾਲ ਮਿਲ ਕੇ ਸਦਾ ਹੀ ਆਪਣੇ ਪ੍ਰੀਤਮ ਮਾਲਕ ਵਾਹਿਗੁਰੂ ਨੂੰ ਧਿਆਉਣਾ ਕਰੇ। ਪ੍ਰੀਤਮ ਜਿਹੜਾ ਅਗਿਆਨਤਾ ਦੇ ਹਨੇਰੇ ਤੋਂ ਪਰਾ ਹੈ, ਸਾਰੇ ਸੰਸਾਰ ਨੂੰ ਰੋਸ਼ਨੀ ਦਿੰਦਾ ਹੈ, ਘੜ ਘੜ ਦੇ ਵਿੱਚ ਵਸਿਆ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਸ਼ਬਦ ਨਾਲ ਮਿਲ ਕੇ ਉਸ ਪਰਿਪੂਰਨ ਪਰਮਾਤਮਾ ਨੂੰ ਸਦਾ ਹੀ ਚੇਤੇ ਰੱਖੇ।
ਸਾਚ ਨਾਮ ਵਡਿਆਈ ਪਾਏ।
ਸਤ ਸੰਗਤ ਜੀ, ਸੱਚੇ ਨਾਮ ਦੁਆਰਾ ਮਨੁੱਖ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ, ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿੱਥੇ ਮਨੁੱਖ ਸੱਚੇ ਮਾਰਗ ਤੇ ਚੱਲਦਾ ਹੈ, ਚੰਗੇ ਕਰਮ ਕਰਦਾ ਹੈ, ਦੁਨੀਆ ਦੇ ਲੋਕ ਉਹਦੀ ਉਪਮਾ ਕਰਦੇ ਨੇ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਚ ਨਾਮ ਵਡਿਆਈ ਪਾਏ, ਤੇ ਸੱਚੇ ਨਾਮ ਦੇ ਨਾਲ ਮਨੁੱਖ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ, ਐਸੀ ਵਡਿਆਈ ਜਿਹੜੀ ਸਦੀਵ ਕਾਲ ਰਹਿਣ ਵਾਲੀ ਹੈ। ਸਤ ਸੰਗਤ, ਜਦੋਂ ਅਸੀਂ ਵੱਡੇ ਕੀਆਂ ਵਡਿਆਈਆਂ ਕਰਾਂਗੇ ਨਾ, ਫਿਰ ਸਾਨੂੰ ਵੀ ਵਡਿਆਈ ਪ੍ਰਾਪਤ ਹੋਵੇਗੀ, ਫਿਰ ਸਾਨੂੰ ਵੀ ਉਸ ਮਾਲਕ ਦੇ ਦਰੋਂ ਵਡਿਆਈ ਮਿਲੇਗੀ, ਤੇ ਐਸੀ ਵਡਿਆਈ ਸਤਿਗੁਰੂ ਜੀ ਕਹਿੰਦੇ ਦੁਨੀਆਂ ਦੀ ਵਡਿਆਈ ਮਨੁੱਖ ਨੂੰ ਹਉਮੈ ਹੰਕਾਰੀ ਬਣਾ ਦਿੰਦੀ ਹੈ, ਪਰ ਇਹ ਸੱਚੇ ਨਾਮ ਦੀ ਵਡਿਆਈ ਜਿਹੜੀ ਹੈ ਨਿਮਰਤਾ ਪੈਦਾ ਕਰਦੀ ਹੈ। ਸੱਚੇ ਨਾਮ ਦੀ ਵਡਿਆਈ ਜਿਹੜੀ ਹੈ ਨਾ, ਇਹ ਮਨੁੱਖ ਦੇ ਅੰਦਰ ਨਿਮਰਤਾ ਪੈਦਾ ਕਰਦੀ ਹੈ, ਸਹਿਜ ਅਵਸਥਾ ਸੋ ਜੀਵ ਨੂੰ ਪ੍ਰਾਪਤ ਹੁੰਦੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੱਚੇ ਨਾਮ ਦੁਆਰਾ ਮਿਲੀ ਵਡਿਆਈ ਸਦੀਵ ਕਾਲ ਹੈ, ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਦੁਨੀਆਂ ਦੀ ਵਡਿਆਈ ਅੱਗ ਵਿੱਚ ਪਾ ਕੇ ਸਾੜ ਦੇ ਕਿਸੇ ਅਰਥ ਨਹੀਂ, ਦੁਨੀਆਂ ਦੀ ਵਡਿਆਈ ਤਾਂ ਇੱਕ ਫੂਕ ਹੈ, ਜਿਵੇਂ ਟਾਇਰ ਦੇ ਵਿੱਚ ਫੂਕ ਭਰੀ ਜਾਈਦੀ ਹੈ ਨਾ, ਜਾਂ ਫਿਰ ਕਈ ਵਾਰ ਉਹ ਟਾਇਰ ਪਾੜ ਜਾਂਦਾ, ਬਹੁਤੀ ਫੂਕ ਭਰ ਜਾਵੇ ਨਾ ਤੇ ਟਾਇਰ ਪਾੜ ਜਾਂਦਾ। ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਦੁਨੀਆਂ ਦੇ ਲੋਕ ਇਸ ਨੂੰ ਸਲਾਹੀ ਜਾਣਗੇ ਨਾ, ਉਹਦੀ ਵਡਿਆਈ ਕਰੀ ਜਾਣਗੇ ਤੇ ਇੱਕ ਦਿਨ ਉਹ ਟਾਇਰ ਜਾਂ ਕੋਈ ਫੁੱਲ ਕੇ ਤੇ ਪਟਾਕਾ ਪੈ ਜਾਂਦਾ ਉਹਦਾ। ਪਰ ਸੱਚੇ ਨਾਮ ਦੀ ਵਡਿਆਈ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮਨੁੱਖ ਨੂੰ ਸ਼ਾਂਤ ਰੱਖਦੀ ਹੈ, ਹੰਕਾਰੀ ਨਹੀਂ ਹੋਣ ਦਿੰਦੀ।
ਆਪੇ ਕਰਤਾ ਜੁਗ ਜੁਗ ਸੋਏ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਰਤਾ ਵਾਹਿਗੁਰੂ ਪਰਮੇਸ਼ੁਰ ਆਪ ਹੀ ਹਰੇਕ ਯੁੱਗ ਵਿੱਚ ਹੈ। ਹਰੇਕ ਯੁੱਗ ਉਸ ਪਰਮੇਸ਼ੁਰ ਵਾਹਿਗੁਰੂ ਨੇ ਪੈਦਾ ਕੀਤਾ ਹੈ ਤੇ ਆਪ ਹੀ ਯੁੱਗਾਂ ਦੇ ਵਿੱਚ ਵਸ ਰਿਹਾ ਹੈ। ਸਤਿ ਸੰਗਤ ਜੀ, ਹਰੇਕ ਯੁੱਗ ਵਿੱਚ ਉਹ ਪਰਮੇਸ਼ੁਰ ਹੈ, ਕਿਉਂਕਿ ਕੋਈ ਵੀ ਐਸਾ ਸਮਾਂ ਨਹੀਂ ਜਿਸ ਸਮੇਂ ਅੰਦਰ ਉਸ ਮਾਲਕ ਦੀ ਸੋ ਜੋਤ ਕਿਸੇ ਨੂੰ ਨਾ ਦਿਸੀ ਹੋਵੇ। ਉਹ ਸਦਾ ਹੀ ਸਾਰੇ ਸਮਿਆਂ ਦੇ ਵਿੱਚ ਹੈ, ਸਾਰੇ ਯੁੱਗਾਂ ਦੇ ਵਿੱਚ ਹੈ। ਯੁੱਗ ਯੁੱਗ, ਯੁੱਗ ਦਾ ਅਰਥ ਹੈ ਦੋ ਦੋ ਤੇ ਦੋ ਚਾਰ। ਜਿਹੜੇ ਚਾਰ ਯੁੱਗ ਨੇ ਨਾ, ਸਤਯੁੱਗ, ਦੁਆਪਰ, ਤ੍ਰੇਤਾ ਤੇ ਕਲਯੁੱਗ, ਇਹਨਾਂ ਚਾਰਾਂ ਯੁੱਗਾਂ ਦੇ ਵਿੱਚ ਵੀ ਉਹ ਕਰਤਾ ਪਰਮੇਸ਼ੁਰ ਆਪ ਸੀ, ਅਥਵਾ ਇਹਨਾਂ ਚਾਰਾਂ ਯੁੱਗਾਂ ਦੇ ਵਿੱਚ, ਇਹਨਾਂ ਚਾਰਾਂ ਯੁੱਗਾਂ ਦੇ ਸਮੇਂ ਅੰਦਰ ਕਰਤਾ ਪਰਮੇਸ਼ੁਰ ਆਪ ਹੀ ਜੀਵਾਂ ਦੀ ਸਾਜਣਾ ਕਰਦਾ ਰਿਹਾ, ਆਪ ਹੀ ਜੀਵਾਂ ਦੀ ਪਾਲਣਾ ਕਰਦਾ ਰਿਹਾ, ਆਪ ਹੀ ਜੀਵਾਂ ਦੀ ਲੈਤਾ ਕਰਦਾ ਰਿਹਾ।
ਨਦਰ ਕਰੇ ਮਿਲਾਵਾ ਹੋਏ।
ਪੁੱਛਿਆ, ਮਹਾਰਾਜ ਉਹਦੇ ਨਾਲ ਮਿਲਾਪ ਕਿਵੇਂ ਹੋ ਸਕਦਾ? ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਉਹ ਆਪ ਕਿਰਪਾ ਦ੍ਰਿਸ਼ਟੀ ਕਰੇ ਤਾਂ ਉਹਦੇ ਨਾਲ ਮਿਲਾਪ ਹੁੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਜੇ ਜੋ ਵਿਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲਾ ਸਭ ਕੋਏ, ਚੰਗਾ ਨਾਉ ਰਖਾਏ ਕਾ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ। ਸਭ ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਭਾਵੇਂ ਚੌਹਾਂ ਯੁੱਗਾਂ ਜਿੰਨੀ ਉਮਰ ਹੋ ਜਾਵੇ, ਦੁਨੀਆਂ ਦੇ ਲੋਕ ਜਸ ਵਡਿਆਈ ਵੀ ਕਰਨ ਤੇ ਜਦੋਂ ਉੱਠ ਕੇ ਚੱਲੇ ਸਾਰੇ ਨਾਲ ਤੁਰ ਪੈਣ, ਪਰ ਯਾਦ ਰੱਖਣਾ ਜੇ ਉਹ ਵਾਹਿਗੁਰੂ ਦੀ ਕਿਰਪਾ ਦਾ, ਉਹਦੀ ਦ੍ਰਿਸ਼ਟੀ ਦਾ ਪਾਤਰ ਨਹੀਂ ਨਾ ਬਣਿਆ ਤੇ ਅਖੀਰ ਨੂੰ ਉਹਦੀ ਕੋਈ ਬਾਤ ਨਹੀਂ ਪੁੱਛਦਾ, ਫੰਡਰ ਗਾਹ ਕੂ ਮੁੜ ਕੇ ਤੁਰਿਆ ਫਿਰਦਾ ਰਹਿੰਦਾ। ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਦਰ ਕਰੇ ਮਿਲਾਵਾ ਹੋਏ। ਜੇ ਵਾਹਿਗੁਰੂ ਆਪ ਕਿਰਪਾ ਦ੍ਰਿਸ਼ਟੀ ਕਰੇ ਤਾਂ ਹੀ ਇਸ ਜੀਵ ਦਾ ਉਸ ਦੇ ਨਾਲ ਮਿਲਾਪ ਹੁੰਦਾ ਹੈ।
ਗੁਰਬਾਣੀ ਤੇ ਹਰ ਮਨ ਵਸਾਏ।
ਗੁਰੂ ਕੀ ਬਾਣੀ ਦੁਆਰਾ, ਗੁਰਬਚਨਾਂ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਮਨ ਵਿੱਚ ਵਸਾਉਣਾ ਕਰੇ। ਗੁਰਬਾਣੀ ਸਾਨੂੰ ਵਾਰ ਵਾਰ ਇਹੀ ਉਪਦੇਸ਼ ਕਰਦੀ ਹੈ ਕਿ ਉਸ ਵਾਹਿਗੁਰੂ ਪਰਮੇਸ਼ਰ ਨੂੰ ਜੋ ਤੁਹਾਡੇ ਹਿਰਦੇ ਵਿੱਚ ਹੈ, ਉਸ ਨੂੰ ਨਾਮ ਜਪ ਕੇ ਗੁਰੂ ਸ਼ਬਦ ਨਾਲ ਜੁੜ ਕੇ ਪ੍ਰਗਟ ਕਰਨਾ ਕਰੋ। ਗੁਰਬਾਣੀ ਤੇ ਹਰ ਮਨ ਵਸਾਏ। ਗੁਰੂ ਕੇ ਬਚਨਾਂ ਦੁਆਰਾ ਜਿਹੜਾ ਹਰੀ ਮਨ ਵਿੱਚ ਵਸਦਾ ਹੈ, ਸਤਿ ਸੰਗਤ ਜੀ, ਉਹ ਪ੍ਰਗਟ ਹੋ ਜਾਂਦਾ ਹੈ। ਜਦੋਂ ਅਸੀਂ ਵਾਰ ਵਾਰ ਗੁਰੂ ਦੇ ਬਚਨ ਮਨ ਵਿੱਚ ਵਸਾਵਾਂਗੇ ਤੇ ਉਹ ਹਰੀ ਪਰਮੇਸ਼ਰ ਜਿਹੜਾ ਮਨ ਵਿੱਚ ਵਸਦਾ ਹੈ, ਉਹ ਫਿਰ ਸਾਨੂੰ ਪ੍ਰਤੱਖ ਹੀ ਦਰਸ਼ਨ ਦੇਵੇਗਾ।
ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ।
ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਜਿਹੜੇ ਸੱਚ ਵਿੱਚ ਤਦਾਕਾਰ ਨੇ, ਜਿਨ੍ਹਾਂ ਦੀ ਜ਼ੁਬਾਨ ਤੇ ਵੀ ਸੱਚ ਹੈ, ਹਿਰਦੇ ਵਿੱਚ ਵੀ ਸੱਚ ਹੈ, ਮਨ ਵਿੱਚ ਵੀ ਸੱਚ ਹੈ, ਸਤਿਗੁਰੂ ਜੀ ਕਹਿੰਦੇ ਜਿਹੜੇ ਸੱਚ ਵਿੱਚ ਤਦਾਕਾਰ ਹੋਏ। ਸਤ ਸੰਗਤ ਜੀ, ਸੱਚ ਬੋਲਣਾ, ਸੱਚ ਸੁਣਨਾ ਹੈ ਤਾਂ ਬੜਾ ਔਖਾ, ਕਿਉਂਕਿ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਸੱਚ ਮੋਹਰਾ ਹੈ, ਅਤੇ ਮੋਹਰਾ ਜਿਹੜਾ ਹੈ ਉਹ ਬੜਾ ਕੌੜਾ ਹੁੰਦਾ ਹੈ। ਮੋਹਰਾ ਖਾਣ ਨਾਲ ਮਨੁੱਖ ਦੀ ਮੌਤ ਵੀ ਹੋ ਜਾਂਦੀ ਹੈ, ਪਰ ਸੱਚ ਇੱਕ ਐਸਾ ਮੋਹਰਾ ਹੈ ਜਿਹੜਾ ਮਨੁੱਖ ਨੂੰ ਜ਼ਿੰਦਗੀ ਦਿੰਦਾ ਹੈ। ਪਰ ਐਸਾ ਸੱਚ ਬੋਲਣਾ ਅਤੇ ਸੁਣਨਾ ਇਹ ਕਿਸੇ ਕਿਸੇ ਦੇ ਹਿੱਸੇ ਆਇਆ ਹੈ, ਅਸੀਂ ਸਾਰੇ ਨਹੀਂ ਬੋਲਦੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਵੀ ਸੱਚ ਨਾਲ ਜੁੜ ਜਾਈਏ। ਸਤਿਗੁਰੂ ਜੀ ਨੇ ਵਾਰ ਵਾਰ ਸਾਨੂੰ ਸੱਚੇ ਦੀ ਸਿਫਤ ਸਲਾਹ ਕਰਨ ਦਾ ਉਪਦੇਸ਼ ਦਿੱਤਾ, ਸੱਚ ਬੋਲਣ ਦਾ ਉਪਦੇਸ਼ ਦਿੱਤਾ, ਸੱਚ ਬੋਲੋ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਸੱਚ ਵਿੱਚ ਤਦਾਕਾਰ ਹੋਏ ਨੇ ਨਾ, ਪ੍ਰਭ ਆਪ ਮਿਲਾਏ, ਪ੍ਰਭੂ ਨੇ ਉਹਨਾਂ ਨੂੰ ਆਪ ਆਪਣੇ ਨਾਲ ਮਿਲਾ ਲਿਆ ਹੈ, ਉਹਨਾਂ ਨੂੰ ਆਪਣੇ ਵਿੱਚ ਅਭੇਦ ਕਰ ਲਿਆ ਹੈ। ਹਰ ਹਰ ਜਨ ਬੂਈ ਏਕ ਹੈ, ਵਿਭ ਵਿਚਾਰ ਕਛ ਨਾ ਹੈ, ਜਲ ਤੋ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ। ਜਿਵੇਂ ਪਾਣੀ ਪਾਣੀ ਵਿੱਚ ਮਿਲ ਕੇ ਇੱਕ ਹੋ ਜਾਂਦਾ ਹੈ, ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਹਰੀ ਦੇ ਜਾਨ ਹਰੀ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੇ ਹਨ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਗੁਰੂ ਸਾਹਿਬ ਜੀ ਕਿਰਪਾ ਕਰਨ, ਕੱਚਾ ਧਨ ਕਮਾਉਣ ਦੇ ਬਜਾਏ ਆਪਾਂ ਸੱਚੇ ਧਨ ਨਾਲ ਜੁੜੀਏ, ਉਹ ਧਨ ਇਕੱਠਾ ਕਰੀਏ ਜਿਹੜਾ ਲੋਕ ਤੇ ਪਰਲੋਕ ਵਿੱਚ ਸਾਡੀ ਸਦੀਵ ਕਾਲ ਸਹਾਇਤਾ ਕਰੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਗੁਰਬਾਣੀ ਤੇ ਹਰ ਮਨ ਵਸਾਏ,
ਨਾਨਕ ਸਾਚ ਰਤੇ, ਪ੍ਰਭ ਆਪ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।